दंडौत बंदन अनेक बार, सर्व कला समरथ डोलन ते राखो प्रभु, नानक दे कर हथ। तू प्रभ दाता दान मत पूरा, हम थारे भेखारी जियो। मैं क्या मांगा किस थिर ना रहाई, हर दीजै नाम प्यारी जियो। हम भीखक भेखारी तेरे, तू निज पत हैं दाता। हो दयाल नाम देहो मंगत जन को, सदा रहा रंग राता। विण तुद होर जे मंगना, फिर दुखां कै दुख। दे नाम संतोखिया, उतरै मन की भुख। वाहिगुरु साहिब जी, अनेक कुल तरंग हैं, अभेद हैं, अभंग हैं, अजीजुल निवाज हैं, गनी मुल्क राज हैं। वाहिगुरु जी का खालसा, वाहिगुरु जी की फतेह। पतित पावन करुणा निधान, भगत वशल जुगो जुग अटल। धन आदि श्री गुरु ग्रंथ साहिब, गरीब नवाज पातशाह जी दी साजी निवाजी गुरु रूप, गुरु सवारी सतसंगत जीओ। सतगुरां दी अपार कृपा रहमत दा सदका अमृत बाणी, हर हर तेरी सुन सुन होवै परम गत मेरी। जलन बुझी शीतल होए मनुआ, सतगुर का दर्शन पाए जीओ। बाणी बिरला विचार सी जे को गुरमुख होए, यह बाणी महापुरख की निज घर वासा होए। इक्का बाणी एक गुर, इक्को शब्द विचार, सच्चा सौदा हट सच रतनी भरे भंडार। गुर कृपा ते पाईअन जे देवै देवन हार। सतगुरां ने अपार कृपा रहमत बख्शिश कीती है, अमृत बाणी श्री जाप साहिब दी विचार गुरु साहिब वालों बख्शिश की मत बुद्ध उद्यम ते प्रेरणा दा सदका आपां नूं प्राप्त हो रही है। मिल जुल के सतगुरां दी इस अमृत बाणी नूं विचारन दा यतन करदे आ रहे हां। पिछले कुछ दिनां तों कल तक 15 भागां दे विच ये विचार श्रवण कर चुके हाँ। अज दे 16वें भाग विच आप जी ने 124 नंबर छंद दा पाठ श्रवण किया है। सो पातशाह कलगीधर जी उस परवतगार अकाल पुरख दे सन्मुख उसकी उस्तत ते वड्याई करदिया होया ये पावन शब्द उच्चारण कर रहे हैं। अनेक कुल तरंग हैं, अभेद हैं, अभंग हैं, हे प्रभु तू मानो एक वड्डा समुंदर है। जगत दे सारे रूप रंग, सारे जी जंत तेरिया अनेकां लहरां हन। अभेद हैं, अभंग हैं, तेरा भेत नहीं पाया जा सकता। अभंग है, तू नाश रहित है। मानो साध संगत परमेश्वर एक समुंदर है, ते असीं जीव जां ये जो संसार है उस समुंदर दे विच लहरां दे वत है। ਜਿਵੇਂ ਕਿ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਹੈ ਸ੍ਰੀ ਰਾਗ ਦੇ ਅੰਦਰ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਰਵਿਦਾਸ ਜੀ ਕਹਿੰਦੇ ਹੈ ਵਾਹਿਗੁਰੂ ਤੇਰੀ ਮੇਰੇ ਨਾਲੋਂ ਤੇ ਮੇਰੀ ਤੇਰੇ ਨਾਲੋਂ ਵਿੱਥ ਕਿਹੋ ਜੀ ਹੈ। ਕਹਿੰਦੇ ਇਸ ਤਰ੍ਹਾਂ ਦੀ ਜਿਵੇਂ ਕਣਕ ਕਟਕ ਸੋਨੇ ਤੇ ਸੋਨੇ ਦੇ ਕੜਿਆਂ ਦੀ, ਸੋਨੇ ਦੇ ਗਹਿਣਿਆਂ ਦੀ, ਜਲ ਤਰੰਗ ਜੈਸਾ ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਹਨ। ਕੇਵਲ ਦੇਖਣ ਦਾ ਫਰਕ ਹੈ, ਸੋਨਾ ਤੇ ਸੋਨੇ ਤੋਂ ਬਣੇ ਗਹਿਣਿਆਂ ਵਿੱਚ ਕੋਈ ਅੰਤਰ ਨਹੀਂ, ਮੂਲ ਇੱਕ ਹੈ। ਪਾਣੀ ਤੇ ਪਾਣੀ ਤੋਂ ਉੱਠਦੀਆਂ ਤਰੰਗਾਂ ਵਿੱਚ ਕੋਈ ਭੇਦ ਨਹੀਂ। ਇਸੇ ਪ੍ਰਕਾਰ ਲੋਹਾ ਤੇ ਲੋਹੇ ਤੋਂ ਬਣੇ ਪਦਾਰਥਾਂ ਵਿੱਚ ਕੋਈ ਅੰਤਰ ਨਹੀਂ, ਮੂਲ ਇੱਕ ਹੈ। ਮਿੱਟੀ ਤੇ ਮਿੱਟੀ ਤੋਂ ਘੜੇ ਗਏ ਭਾਂਡਿਆਂ ਵਿੱਚ ਕੋਈ ਅੰਤਰ ਨਹੀਂ। ਇਵੇਂ ਹੀ ਪਰਮਾਤਮਾ ਵਿੱਚ ਤੇ ਸੰਸਾਰ ਵਿੱਚ ਕੋਈ ਫਰਕ ਨਹੀਂ। ਇਹ ਨਿਰਗੁਣ ਸਰੂਪ ਦਾ ਸਰਗੁਣ ਰੂਪ ਹੈ ਇਹ ਸੰਸਾਰ ਜਿਹੜਾ। ਇਸੇ ਪ੍ਰਕਾਰ ਇਸ ਸੰਸਾਰ ਪਾਤਸ਼ਾਹ ਜੀ ਕਹਿੰਦੇ ਮਾਨੋ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਹਵਾ ਦੇ ਵੇਗ ਨੇ ਉਹ ਲਹਿਰਾਂ ਦਿਖਾ ਦਿੱਤੀਆਂ। ਜਦੋਂ ਹਵਾ ਰੁਕ ਜਾਂਦੀ ਹੈ ਤਾਂ ਸਮੁੰਦਰ ਦਾ ਪਾਣੀ ਫਿਰ ਸ਼ਾਂਤ ਹੋ ਜਾਂਦਾ ਹੈ, ਲਹਿਰਾਂ ਪਾਣੀ ਤੋਂ ਵੱਖਰੀਆਂ ਨਹੀਂ। ਇਵੇਂ ਪ੍ਰਮਾਤਮਾ ਨੇ ਇੱਛਾ ਜ਼ਾਹਰ ਕੀਤੀ ਤੇ ਸੰਸਾਰ ਪ੍ਰਗਟ ਕਰ ਦਿੱਤਾ, ਤੇ ਜਦੋਂ ਫਿਰ ਉਹਦੀ ਇੱਛਾ ਜਾਗਦੀ ਹੈ ਤਾਂ ਇਹ ਸੰਸਾਰ ਨੂੰ ਜਿਹੜਾ ਹੈ ਉਹ ਆਪਣੇ ਵਿੱਚ ਹੀ ਇਸ ਤਰ੍ਹਾਂ ਸਮਾ ਲੈਂਦਾ ਹੈ, ਇਸ ਤਰ੍ਹਾਂ ਸਮੋ ਲੈਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਸਮੁੰਦਰ 'ਚ ਲਹਿਰਾਂ ਉੱਠਦੀਆਂ ਨੇ, ਸਮੁੰਦਰ ਵਿੱਚ ਹੀ ਸਮਾ ਜਾਂਦੀਆਂ ਨੇ। ਜਬ ਆਕਰਸ਼ ਕਰਤ ਹੋ ਕਬਹੂੰ, ਤੁਮ ਮੈਂ ਮਿਰਦ ਦੇਹ ਤਰਸ ਬਹੂੰ। ਜਬ ਉਦਕਰਸ਼ ਕਰਾ ਕਰਤਾਰਾ, ਪ੍ਰਜਾ ਤਰਤਵ ਦੇ ਅਪਾਰਾ। ਇਵੇਂ ਹੀ ਮੰਨੋ ਕਿ ਇਹ ਸੰਸਾਰ ਹੈ। ਰਵਿਦਾਸ ਸਾਹਿਬ ਜੀ ਕਹਿੰਦੇ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ। ਹੇ ਵਾਹਿਗੁਰੂ, ਜੇ ਮੈਂ ਪਾਪ ਨਾ ਕਰਦਾ ਤੇ ਇਹ ਤੇਰੇ ਨਾਮ ਦੀ ਕੀਮਤ ਕੀ ਪੈਣੀ ਸੀ? ਨਹੀਂ ਸੀ ਪੈਣੀ। ਭਾਵ ਜੇ ਮੈਲ ਨਾ ਹੁੰਦੀ ਤੇ ਸਾਬਣ ਦੀ ਕੀਮਤ ਕਿਹਨੇ ਪਾਉਣੀ ਸੀ? ਸਾਬਣ ਦੀ ਕੀਮਤ ਮੈਲ ਕਰਕੇ ਹੈ। ਇਸੇ ਪ੍ਰਕਾਰ ਦਵਾਈ ਦੀ ਕੀਮਤ ਰੋਗ ਕਰਕੇ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਤੇਰੇ ਨਾਮ ਦੀ ਕੀਮਤ ਤਾਂ ਹੀ ਹੈ ਜੇ ਅਸੀਂ ਭੁੱਲੜ ਅਗਿਆਨੀ ਜੀਵਾਂ ਨੇ ਪਾਪ ਕੀਤੇ। ਤਾਂ ਹੁਣ ਪਵਿੱਤਰਤਾ ਵਾਸਤੇ, ਤੇਰੇ ਨਾਲ ਮਿਲਾਪ ਹਾਸਲ ਕਰਨ ਵਾਸਤੇ ਤੇਰੇ ਨਾਮ ਨੂੰ ਜਪਣਾ ਪਿਆ, ਤੇ ਤੇਰੇ ਨਾਮ ਦੇ ਤੁੱਲ ਕੁਝ ਨਹੀਂ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮੱਥਾ ਹੈ ਤੇ ਨਾਨਕ ਹਰ ਰੰਗ ਮਾਣ ਦੋ। ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਬ ਟੰਡੋਲ, ਪੂਜਤ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਮੇਰੇ ਮਾਲਕ ਦਾ ਨਾਮ ਅਮੋਲਕ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਾ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਸੋ ਉਹਦਾ ਨਾਮ ਪਤਿਤ ਪਾਵਨ ਹੈ, ਪਵਿੱਤਰ ਹੈ। ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ। ਇਹ ਸਾਡੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ, ਤੂੰ ਸਾਡਾ ਮਾਲਕ ਹੈ। ਫਿਰ ਮਾਲਕਾਂ ਵਾਲਾ ਬਿਰਧ ਪਾਲ ਤੇ ਪਤਿਤ ਪਾਵਨ ਨਾਮ ਦੀ ਲਾਜ ਰੱਖ। ਪ੍ਰਭੂ ਤੋਂ ਸੇਵਕ ਪਛਾਣਿਆ ਜਾਂਦਾ ਹੈ ਤੇ ਸੇਵਕ ਤੋਂ ਹੀ ਮਾਲਕ ਦੀ ਪਰਖ ਹੋ ਜਾਂਦੀ ਹੈ। ਗੁਰੂ ਤੋਂ ਸਿੱਖ ਦੀ ਪਹਿਚਾਣ ਹੈ, ਸਿੱਖ ਤੋਂ ਗੁਰੂ ਦੀ ਪਹਿਚਾਣ ਹੈ। ਇਸ ਲਈ ਗੁਰੂ ਪਿਆਰ ਵਾਲਿਓ, ਜੇ ਅਸੀਂ ਗੁਰੂ ਦੇ ਸਿੱਖ ਹਾਂ ਤੇ ਸਾਡੇ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਉਹ ਕੀ ਹੈ? ਗੁਰੂ ਦੇ ਬਖਸ਼ੇ ਹੋਏ ਬਾਣੇ ਦੀ ਲਾਜ ਤੇ ਪੈਜ ਰੱਖਣੀ ਤਾਂ ਗੁਰੂ ਨੇ ਹੈ। ਲੇਕਿਨ ਸਾਡੀ ਵੀ ਜ਼ਿੰਮੇਵਾਰੀ, ਜਿਹੜੇ ਪੰਜ ਕਕਾਰ ਪਾਏ ਨੇ, ਗੁਰੂ ਵਾਲਾ ਸਰੂਪ ਧਾਰਨ ਕੀਤਾ ਹੈ, ਅਸੀਂ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਿਆ ਕਰੀਏ ਕਿ ਸਾਡਾ ਇਹ ਕੀਤਾ ਕਰਮ ਦੁਨੀਆਂ ਦੇ ਅੰਦਰ ਗੁਰੂ ਵਾਸਤੇ ਬਦਨਾਮੀ ਦਾ ਕਾਰਨ ਨਾ ਬਣ ਜਾਵੇ। ਕਿਉਂਕਿ ਲੋਕ ਦੁਨੀਆਂ ਲੁਕਾਈ ਅਜਿਹਾ ਹੀ ਵੇਖਦੀ ਹੈ ਕਿਸੇ ਧਰਮ ਦੇ ਮੰਨਣਹਾਰਿਆਂ ਨੂੰ। ਕਿਉਂਕਿ ਗੁਰੂ ਕੇ ਸਿਧਾਂਤ ਬੜੇ ਪਤਿਤ ਪਾਵਣ ਤੇ ਪਵਿੱਤਰ ਹਨ। ਜਦੋਂ ਵਿਦੇਸ਼ਾਂ ਦੇ ਲੋਕ, ਹੋਰ ਕਮਿਊਨਿਟੀ ਦੇ ਲੋਕ, ਹੋਰ ਧਰਮਾਂ ਦੇ ਲੋਕ ਸਾਡਾ ਇਤਿਹਾਸ ਪੜ੍ਹਦੇ ਨੇ, ਸਤਿਗੁਰਾਂ ਦੀ ਪਾਵਣ ਬਾਣੀ ਪੜ੍ਹਦੇ ਨੇ, ਤਾਂ ਉਹ ਹੈਰਾਨ ਰਹਿ ਜਾਂਦੇ ਨੇ ਕਿ ਇੰਨਾ ਉੱਚਾ ਸੁੱਚਾ ਸਿਧਾਂਤ ਤੇ ਉਪਦੇਸ਼ ਜੋ ਸਾਰੀ ਮਨੁੱਖਤਾ ਲਈ ਸਰਬ ਸਾਂਝਾ। ਪਰ ਜਦੋਂ ਉਹ ਇਸ ਧਰਤੀ ਤੇ ਆ ਕੇ ਸਾਡੇ ਵੱਲ ਦੇਖਦੇ ਨੇ ਕਿ ਜਿਨ੍ਹਾਂ ਵਾਸਤੇ ਗੁਰੂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇਹ ਅੱਜ ਕੇਸ ਕਤਲ ਕਰਵਾਈ ਫਿਰਦੇ ਨੇ, ਇੱਥੇ ਥਾਂ ਥਾਂ ਤੇ ਸ਼ਰਾਬ ਦੇ ਠੇਕੇ ਨੇ, ਥਾਂ ਥਾਂ ਤੇ ਗੁੰਡਾਗਰਦੀ ਹੈ, ਥਾਂ ਥਾਂ ਤੇ ਝੂਠ ਤੇ ਕੂੜ ਦਾ ਬੋਲਬਾਲਾ ਹੈ, ਉਹਨਾਂ ਦਾ ਮਨ ਕਿੰਨਾ ਦੁਖੀ ਹੁੰਦਾ ਹੋਵੇਗਾ। ਕਿਉਂਕਿ ਗੁਰੂ ਦੇ ਉਪਦੇਸ਼ ਵਿੱਚ ਤੇ ਸਾਡੇ ਕਲਯੁਗੀ ਜੀਵਨ ਦੇ ਜੀਵਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਪੈ ਚੁੱਕਿਆ ਹੈ। ਇਸ ਲਈ ਜੇ ਸਿੱਖ ਹਾਂ, ਇਹ ਸਾਡੇ ਤੇ ਇੱਕ ਜ਼ਿੰਮੇਵਾਰੀ ਆਣ ਬਣਦੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਹਾਰੇ ਹਾਂ। ਅਸੀਂ ਐਸਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੇ ਗੁਰੂ ਦੇ ਬਾਣੇ ਨੂੰ ਲਾਜ ਲੱਗੇ। ਇਸ ਲਈ ਸੇਵਕ ਤੋਂ ਮਾਲਕ ਦੀ ਪਹਿਚਾਣ ਹੁੰਦੀ ਹੈ ਤੇ ਮਾਲਕ ਤੋਂ ਸੇਵਕ ਦੀ। ਕੋਈ ਲੜਕਾ ਗਲਤ ਕਰਮ ਕਰੇ, ਲੋਕ ਉਸ ਲੜਕੇ ਨੂੰ ਨਹੀਂ ਕਹਿੰਦੇ, ਦੁਨੀਆਂ ਉਹਦੇ ਮਾਂ ਪਿਓ ਨੂੰ ਦੋਸ਼ੀ ਮੰਨਦੀ ਹੈ। ਤੇ ਕਬੀਰ ਸਾਹਿਬ ਜੀ ਨੇ ਬਾਣੀ ਕਿਹਾ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਉਹਦੀ ਮਾਂ ਹੀ ਵਿਧਵਾ ਹੋ ਜਾਂਦੀ ਜਿਹੜੇ ਪੁੱਤਰ ਨੇ ਪ੍ਰਭੂ ਦਾ ਗਿਆਨ ਨਹੀਂ ਸੀ ਵਿਚਾਰਨਾ, ਰੱਬ ਦੀ ਬੰਦਗੀ ਨਹੀਂ ਸੀ ਕਰਨੀ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ। ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਵੇਂ ਹੀ ਧਰਮ ਦੇ ਮੰਨਣ ਹਾਰਿਆਂ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਦੇ ਦਿੱਤੇ ਹੋਏ ਇਸ ਬਾਣੇ ਨੂੰ ਲਾਜ ਨਾ ਲੱਗਣ ਦਿੱਤੀ ਜਾਵੇ। ਸਰੀਰ ਅਰਾਧਾ ਮੋਕਾ ਵਿਚਾਰ ਦੇਹੂ। ਹੇ ਪ੍ਰਭੂ, ਮੈਨੂੰ ਇਹ ਸਮਝ ਬਚ ਕੇ ਜਦ ਤਾਈ ਇਹ ਮੇਰਾ ਸਰੀਰ ਸਾਬਤ ਹੈ, ਤਦ ਤਾਈ ਮੈਂ ਤੇਰਾ ਸਿਮਰਨ ਕਰਾਂ। ਸਾਮਤ ਦੀਜੈ ਜਿਤ ਤੁਧ ਧਿਆਈ, ਸਾਬਤ ਦੀਜੈ ਜਿਤ ਵਿਸਰਹਿ ਨਾਹੀ। ਉਹ ਬੁੱਧ ਦੇ ਜਿਹੜੀ ਚੇਤੇ ਨਾ ਭੁਲਾਵੇ ਤੇਰਾ, ਉਹ ਮਤ ਦੇ ਜਿਹੜੀ ਮਤ ਦੇ ਨਾਲ ਤੇਰਾ ਨਾਮ ਜਪ ਸਕੀਏ। ਰਵਿਦਾਸ ਸਮਦਲ ਸਮਝਾਵੈ ਕੋ। ਇਹ ਵੀ ਮਿਹਰ ਕਰਕੇ ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ ਵੀ ਦੇ ਦੇਵੇ ਕਿ ਤੂੰ ਸਰਬ ਵਿਆਪਕ ਹੈ, ਭਾਵ ਤੇਰੇ ਉੱਪਰ ਸਾਨੂੰ ਪੂਰਨ ਵਿਸ਼ਵਾਸ ਹੋ ਸਕੇ। ਸੁਰਹੋ ਵਿਚਾਰ ਵਿਚਾਰ ਚੱਲ ਰਹੀ ਸੀ ਕਿ ਪਰਮਾਤਮਾ ਸਮੁੰਦਰ ਰੂਪ ਹੈ, ਅਸੀਂ ਜੀਵ ਇਹ ਸੰਸਾਰ ਉਹਦੀਆਂ ਤਰੰਗਾਂ ਹਨ। ਉਹ ਪ੍ਰਭੂ ਦਾ ਕਿਸੇ ਨੇ ਭੇਦ ਨਹੀਂ ਪਾਇਆ, ਭਾਵ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਉਹ ਅਭੰਗ ਹੈ, ਨਾਸ਼ਵਾਨ ਨਹੀਂ, ਨਾਸ਼ ਤੋਂ ਰਹਿਤ ਹੈ। ਅਜ਼ੀਜ਼ੁਲ ਨਿਵਾਜ ਹੈ, ਗਨੀਮ ਖਿਰਾਜ ਹੈ। ਹੇ ਪ੍ਰਭੂ, ਜੋ ਤੈਨੂੰ ਪਿਆਰ ਕਰਨ ਵਾਲੇ ਹਨ, ਅਜ਼ੀਜ਼ ਕਹਿੰਦੇ ਨੇ ਪਿਆਰੇ ਨੂੰ, ਪਿਆਰ ਕਰਨ ਵਾਲਾ, ਪਿਆਰੇ ਕੌਣ ਨੇ? ਪਰਮਾਤਮਾ ਨੂੰ ਭਗਤ, ਭਗਤ ਜਾਣ ਉਹਨੂੰ ਪਿਆਰੇ ਲੱਗਦੇ ਨੇ ਜਿਹੜੇ ਉਹਦੀ ਭਗਤੀ ਕਰਦੇ ਨੇ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਉਹਨੂੰ ਉਹ ਪਿਆਰੇ ਲੱਗਦੇ ਨੇ ਜਿਹੜੇ ਉਹਦਾ ਨਾਮ ਜਪਦੇ ਨੇ। ਸਫਲ ਜਨਮ ਤਿਸ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਪਾਤਸ਼ਾਹ ਕਹਿੰਦੇ ਉਸ ਸੇਵਕ ਦਾ, ਉਸ ਗੁਰਮੁਖ ਦਾ ਜਨਮ ਸਫਲ ਹੈ ਜਿਹਨੇ ਪਰਮਾਤਮਾ ਨੂੰ ਔਂਤਰੇ ਤੋਂ ਸੌਂਤਰਾ ਬਣਾ ਦਿੱਤਾ। ਔਂਤਰਾ ਕਹਿੰਦੇ ਨੇ ਜਿਹਦੇ ਔਲਾਦ ਨਾ ਹੋਵੇ, ਤੇ ਸੌਂਤਰਾ ਕਹਿੰਦੇ ਨੇ ਜਿਹਦੇ ਔਲਾਦ ਹੋਵੇ। ਭਾਵ ਭਗਤ ਜਨ ਉਹਦੇ ਪੁੱਤਰਾਂ ਸਮਾਨ ਨੇ, ਉਹਨੂੰ ਪਿਆਰੇ ਨੇ, ਉਹ ਪਿਆਰ ਕਰਨ ਵਾਲਿਆਂ ਨੂੰ ਨਿਵਾਜਦਾ ਹੈ। ਤੇ ਜਿਹੜੇ ਪਰਮਾਤਮਾ ਦੇ ਸਿਧਾਂਤ ਤੋਂ ਉਲਟ ਚੱਲਦੇ ਨੇ, ਬੇਮੁਖ ਲੋਕ, ਮਨਮੁਖ ਲੋਕ, ਜਿਹੜੇ ਉਹਦੇ ਨਾਲ ਵੈਰ ਕਰਦੇ ਨੇ, ਜਿਹੜੇ ਅਕਿਰਤ ਕਰਨ ਨੇ। ਪਾਤਸ਼ਾਹ ਕਹਿੰਦੇ ਗਨੀ ਮੁਲਖੇ ਰਾਜ ਹੈ, ਇਹ ਵਾਹਿਗੁਰੂ ਫਿਰ ਤੂੰ ਵੈਰੀਆਂ ਦੇ ਕੋਲੋਂ ਚੱਟੀ ਭਰਾਉਣਾ ਹੈ, ਤੇਰੇ ਅੱਗੇ ਅੜਦੇ ਨੇ ਉਹਨਾਂ ਨੂੰ ਮੂੰਹ ਭਾਰ ਮਾਰਦਾ ਹੈ, ਕਿਉਂਕਿ ਉਹਦਾ ਸੁਭਾਅ ਹੈ ਖੰਡੇ ਧਾਰ ਗਲੀ ਅਤ ਪੀੜੀ, ਲੇਖਾ ਲੀਜੈ ਤਿਲ ਜਿਉਂ ਪੀੜੀ। ਜਿੱਥੇ ਉਹ ਅੱਤ ਦਰਜੇ ਦਾ ਕੋਮਲ ਤੇ ਦਇਆਵਾਨ ਹੈ, ਉੱਥੇ ਅੱਤ ਦਰਜੇ ਦਾ ਸਖਤ ਵੀ ਹੈ। ਜੀਵਾਂ ਦੇ ਕੋਲੋਂ ਲੇਖਾ ਲੈਂਦੇ ਹੋਏ ਉਹ ਪਰਮਾਤਮਾ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਉਹ ਪੂਰਾ ਤੋਲਦਾ ਹੈ। ਜਿਹੜੇ ਆਕੀ ਨੇ ਉਹਨਾਂ ਆਕੀਆਂ ਦੀਆਂ ਧੌਣਾਂ ਭੰਨਣ ਦੇ ਸਮਰੱਥ ਹੈ, ਉਹ ਹਰਨਾਕਸ਼ ਵਰਗਿਆਂ ਨੂੰ ਨਹੁੰਆਂ ਦੇ ਨਾਲ ਵੀ ਪਾੜਦਾ ਹੈ, ਤੇ ਦੂਸਰੇ ਪਾਸੇ ਭਗਤ ਪ੍ਰਹਿਲਾਦ ਵਰਗਿਆਂ ਨੂੰ ਸੀਨੇ ਨਾਲ ਲਾ ਕੇ ਬਚਾਉਂਦਾ ਵੀ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ, ਉਹਦਾ ਸੁਭਾਅ ਹੈ। ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਾਂ ਜੀ ਕੇਵਲ ਪਰਮੇਸ਼ਰ ਉਹ ਹੈ ਜਿਹੜਾ ਹਿੰਸਕ ਨਹੀਂ, ਉਹਨਾਂ ਨੂੰ ਇਹ ਗੁਰਬਾਣੀ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ ਕਿ ਜਦੋਂ ਨੌਵਾਂ ਦੇ ਨਾਲ ਹਰਨਾਕਸ਼ ਨੂੰ ਪਾੜਿਆ ਗਿਆ, ਨਖੀ ਬਿਦਾਰਿਆ ਗਿਆ, ਉਦੋਂ ਪਰਮੇਸ਼ਰ ਦਾ ਕਿਹੜਾ ਸਰੂਪ ਹੈ? ਵਿਰਾਟ ਸਰੂਪ ਹੈ, ਤੇ ਉਹ ਅੱਤ ਦਰਜੇ ਦਾ ਕੋਮਲ ਵੀ ਹੈ, ਦਇਆਵਾਨ ਵੀ ਹੈ। ਸੋ ਇਸ ਕਰਕੇ ਭਗਤਾਂ ਵਿੱਚ ਵੀ ਇਹੀ ਗੁਣ ਨੇ ਕਿ ਉਹ ਅੱਤ ਦਰਜੇ ਦੇ ਦਇਆਵਾਨ ਵੀ ਨੇ। ਗੁਰੂ ਸਾਹਿਬ ਜਦੋਂ ਕਿਸੇ ਨੂੰ ਬਖਸ਼ਦੇ ਨੇ, ਵੱਡੇ ਵੱਡੇ ਗੁਨਾਹਗਾਰਾਂ ਨੂੰ ਬਖਸ਼ ਦਿੰਦੇ ਨੇ, ਜਿਹੜੇ ਚਰਨਾਂ ਤੇ ਢਹਿ ਪੈਂਦੇ ਨੇ, ਜਿਹੜਾ ਗੁਰੂ ਦੇ ਦਰ ਤੇ ਚੜ੍ਹ ਕੇ ਆਉਂਦਾ ਏ, ਸ਼ਰਨ ਪਰੇ ਸੋ ਤਰੇ, ਅੜੇ ਸੋ ਚੜੇ, ਜਿਹੜਾ ਅੜਿਆ ਉਹਨੂੰ ਝਾੜਨਾ ਪਿਆ, ਜਿਹੜੇ ਚੜ੍ਹਾਈ ਕਰਕੇ ਆਏ ਉਹਨਾਂ ਨੂੰ ਮੂੰਹ ਦਿਖਾਣੀ ਪਈ, ਜਿਹੜੇ ਨਿਮਰਤਾ ਨਾਲ ਆਏ ਉਹ ਬੇਅੰਤ ਰਹਿਮਤਾਂ ਦੇ ਨਾਲ ਝੋੜੀਆਂ ਭਰਾ ਕੇ ਲੈ ਗਏ। ਸੋ ਇਸ ਲਈ ਵੈਰੀਆਂ ਨੂੰ ਮੂਧੇ ਮੂੰਹ ਮਾਰਨ ਵਾਲਾ ਵੀ ਤੂੰ ਹੈ, ਤੇ ਆਪਣੇ ਅਜੀਜ਼ ਪਿਆਰਿਆਂ ਨੂੰ, ਬੰਦਗੀਵਾਨਾਂ ਨੂੰ, ਭਗਤ ਜਨਾਂ ਨੂੰ ਪਿਆਰ ਕਰਨ ਵਾਲਾ ਤੇ ਨਿਵਾਜਣ ਵਾਲਾ ਹੈ। ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਜੁਗਤ ਸੁਧਾ ਹੈ। ਹੇ ਪ੍ਰਭੂ, ਤੇਰੀ ਹਸਤੀ, ਨਿਰੁਕਤ ਦਾ ਅਰਥ ਹੈ ਜੋ ਬਿਆਨ ਨਾ ਹੋ ਸਕੇ, ਨਿਰ ਪਲੱਸ ਉਕਤ ਜੋ ਕਥਨ ਤੋਂ ਪਰੇ ਹੈ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਹਾਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਕਾਇਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਉਹ ਕਥਨ ਵਿੱਚ ਆਉਣ ਵਾਲਾ ਵਿਸ਼ਾ ਨਹੀਂ, ਉਹਨੂੰ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੇ ਮੁਕਤ ਵਿਭੂਤ ਹੈ, ਹੇ ਵਾਹਿਗੁਰੂ, ਤੇਰਾ ਪ੍ਰਤਾਪ ਅਜਿਹਾ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਭਾਵ ਤੇਰੇ ਤੇਜ ਪ੍ਰਤਾਪ ਨੂੰ ਮਾਇਆ ਪੋਹ ਨਹੀਂ ਸਕਦੀ। ਤਿੰਨ ਗੁਣ ਨੇ ਮਾਇਆ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ, ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕਉ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਜਿਹਨੂੰ ਰਜੋ ਤਮੋ ਸਤੋ ਤਿੰਨ ਗੁਣ ਕਿਹਾ ਗਿਆ, ਇਹ ਤਿੰਨ ਗੁਣ ਜਿਹੜੇ ਨੇ ਇਹਦੇ ਵਿੱਚ ਸਾਰਾ ਸੰਸਾਰ ਜਿਉਂ ਰਿਹਾ, ਸਾਰਾ ਸੰਸਾਰ। ਰਜੋ ਗੁਣ ਜਿਹੜਾ ਹੈ ਇਹ ਹਵਾ ਦੇ ਵੇਗ ਤੋਂ ਪੈਦਾ ਹੋਇਆ ਗੁਣ ਹੈ। ਮਨੁੱਖ ਦੇ ਅੰਦਰ ਦੁਨਿਆਵੀ ਤਲ ਦੇ ਉੱਤੇ ਅੱਗੇ ਵਧਣ ਦੀ ਇੱਛਾ ਲੱਗੀ ਰਹਿਣੀ, ਜਿਹਨੂੰ ਆਸਾ ਤੇ ਮਨਸਾ ਕਿਹਾ ਗਿਆ, ਜਿਹਦੇ ਚੋਂ ਤ੍ਰਿਸ਼ਨਾ ਜਨਮ ਲੈਂਦੀ ਹੈ, ਹਵਾ ਦਾ ਵੇਗ ਰਜੋ ਗੁਣ ਹੈ। ਦੂਸਰਾ ਤਮੋ ਗੁਣ ਹੈ, ਜਿਹਦੇ ਵਿੱਚੋਂ ਈਰਖਾ, ਅਹੰਕਾਰ, ਗੁੱਸਾ ਇਹ ਔਗਣ ਪੈਦਾ ਹੁੰਦੇ ਨੇ, ਇਹ ਅੱਗ ਤੋਂ ਪੈਦਾ ਹੋਇਆ ਗੁਣ ਹੈ। ਤੀਸਰਾ ਹੈ ਸਤੋ ਗੁਣ, ਸ਼ਾਂਤ ਕੀ ਸੁਭਾਅ। ਸੰਸਾਰ ਇਹਨਾਂ ਤਿੰਨਾਂ ਗੁਣਾਂ 'ਚ ਜਲਦਾ, ਤ੍ਰਿਸ਼ਨਾ ਵਿੱਚ ਜਿਉਂ ਰਿਹਾ ਹੈ। ਤ੍ਰਿਸ਼ਨਾ ਵਿੱਚ ਜਦੋਂ ਕੋਈ ਇਹਦੇ ਤੋਂ, ਕਿਸੇ ਮਨੁੱਖ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਕਿਸੇ ਅਹੁਦੇ 'ਤੇ ਕੋਈ ਬਿਰਾਜਮਾਨ ਹੈ, ਤਾਂ ਉਹਦੇ ਅੰਦਰ ਦੂਸਰੇ ਨੂੰ ਅੱਗੇ ਵੱਧਦਾ ਵੇਖ ਕੇ, ਇੱਥੋਂ ਤੱਕ ਕਿ ਮਨੁੱਖ ਦੇ ਅੰਦਰ ਦੇਖਿਆ ਗਿਆ ਕਿ ਭਰਾ ਤੋਂ ਭਰਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਵੀ ਈਰਖਾ ਹੈ, ਅਹੰਕਾਰ ਹੈ, ਗੁੱਸਾ ਹੈ, ਔਰ ਕਈ ਪ੍ਰਕਾਰ ਦੇ ਉਲਟੇ ਯਤਨ ਕੀਤੇ ਜਾਂਦੇ ਨੇ ਕਿ ਭਰਾ ਵੀ ਮੇਰੇ ਤੋਂ ਅੱਗੇ ਨਾ ਵੱਧ ਸਕੇ, ਮਿੱਤਰ ਨਾ ਅੱਗੇ ਜਾ ਸਕੇ, ਸ਼ਰੀਕ ਨਾ ਅੱਗੇ ਜਾ ਸਕੇ। ਸੋ ਰਜੋ ਇੱਛਾ ਹੈ ਅੱਗੇ ਵਧਣ ਦੀ, ਤਮੋ ਕੋਈ ਅੱਗੇ ਵੱਧ ਹੈ, ਉਹਦੇ ਨਾਲ ਈਰਖਾ ਗੁੱਸਾ ਤੇ ਅਹੰਕਾਰ ਹੈ, ਤੇ ਸਤੋ ਕੀ ਹੈ, ਇਸ ਤ੍ਰਿਸ਼ਨਾ ਦੀ ਪੂਰਤੀ ਲਈ ਥੋੜੇ ਬਹੁਤੇ ਧਾਰਮਿਕ ਕਰਮ ਕਰਨੇ। ਤਾਂ ਦੁਨੀਆ ਜਦੋਂ ਵੀ ਜਾਂਦੀ ਹੈ ਧਾਰਮਿਕ ਸਥਾਨਾਂ ਤੇ, ਤਾਂ ਉੱਥੇ ਜਾ ਕੇ ਇਹਨਾਂ ਦੀ ਪੂਰਤੀ ਲਈ ਹੀ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਦੁਨਿਆਵੀ ਪਦਾਰਥ ਹੀ ਮੰਗੇ ਜਾਂਦੇ ਨੇ, ਜਾਂ ਅਹੁਦੇ ਮੰਗੇ ਜਾਂਦੇ ਨੇ, ਪੈਸਾ ਮੰਗਿਆ ਜਾਂਦਾ ਹੈ, ਦੁੱਧ ਪੁੱਤ ਮੰਗਿਆ ਜਾਂਦਾ ਹੈ, ਕੇਵਲ ਦੁਨਿਆਵੀ ਪਦਾਰਥ ਹੀ। ਇਹ ਰਜੋ ਤਮੋ ਸਤੋ ਦੇ ਵਿੱਚ ਸਾਰਾ ਸੰਸਾਰ ਜਿਉਂ ਰਿਹਾ ਹੈ। ਚੌਥੇ ਪਦ ਕੋ ਜੋ ਨਰ ਚਿੰਨ੍ਹ, ਤਿੰਨ ਹੀ ਪਰਮ ਪਦ ਪਾਇਆ, ਮੁਕਤੀ ਦਾ ਨਿਰਵਾਣ ਪਦ, ਚੌਥਾ ਪਦ ਤੁਰੀਆ ਅਵਸਥਾ। ਇਹ ਹੈ ਇਹਨਾਂ ਤਿੰਨਾਂ ਤੋਂ ਉੱਪਰ ਉੱਠ ਜਾਣਾ, ਆਸਾ ਮਨਸਾ ਤ੍ਰਿਸ਼ਨਾ ਨੂੰ ਤਿਆਗ ਦੇਣਾ, ਈਰਖਾ ਗੁੱਸਾ ਅਹੰਕਾਰ ਇਹਨੂੰ ਪਾਸੇ ਕਰ ਦੇਣਾ, ਇਹਦੇ ਤੋਂ ਉੱਪਰ ਉੱਠ ਕੇ ਜਿਉਣ ਵਾਲੇ ਨੂੰ ਆਤਮ ਗਿਆਨੀ ਕਿਹਾ ਗਿਆ, ਜਿਹਨੂੰ ਬ੍ਰਹਮ ਗਿਆਨੀ ਵੀ ਕਿਹਾ ਗਿਆ, ਜਿਹਨੂੰ ਸੰਤ ਵੀ ਕਿਹਾ, ਗੁਰਮੁਖ ਵੀ ਕਿਹਾ, ਗੁਰਸਿੱਖ ਵੀ ਕਿਹਾ। ਪਰ ਐਸੇ ਲੋਕ ਬਹੁਤ ਵਿਰਲੇ ਨੇ ਜਿਹਨਾਂ ਕੋਲ ਇੰਨੀ ਬੰਦਗੀ ਹੋਵੇ ਤੇ ਇੰਨਾ ਉੱਪਰ ਉੱਠ ਜਾਣ। ਨਹੀਂ ਤਾਂ ਸੱਚੇ ਪਾਤਸ਼ਾਹ ਜੀ ਦੇ ਆਨੰਦ ਸਾਹਿਬ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਤਿਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ, ਬੁੱਲ ਹੈ ਅੰਮ੍ਰਿਤ ਬਾਣੀ। ਸਾਰਾ ਸੰਸਾਰ ਤਿੰਨਾਂ ਗੁਣਾਂ ਵਿੱਚ ਸੁੱਤਾ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਉਹ ਜਾਗਦੇ ਨੇ ਜਿਹੜੇ ਰਸਨਾ ਨਾਲ ਸਿਮਰਨ ਕਰਦੇ ਨੇ, ਉਹਨਾਂ ਦੀ ਸੁਰਤ ਜਾਗ ਪੈਂਦੀ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਉਹ ਇੱਥੋਂ ਜਾਗਦੇ ਨੇ ਕਿ ਜਿਹੜਾ ਸਰੀਰ ਲੈ ਕੇ ਆਏ ਇਹ ਵੀ ਸਾਡਾ ਨਹੀਂ, ਇੱਥੋਂ ਤਿਆਗ ਕਰਦੇ ਨੇ, ਅੱਗੇ ਧਰਮ ਦੇ ਰਾਹ ਤੇ ਤੁਰਦੇ ਨੇ। ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ, ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਸਾਡੀ ਸੁੱਤੀ ਹੋਈ ਮਨ ਦੀ ਸੁਰਤ ਨੂੰ ਜਿਹੜਾ ਹੈ ਜਗਾਉਂਦਾ ਹੈ, ਮਾਇਆ ਦੇ ਵਿੱਚੋਂ ਪ੍ਰਭੂ ਦੇ ਨਾਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਸੰਸਾਰ ਸੁੱਤਾ ਪਿਆ ਹੈ, ਗੁਰੂ ਦੀ ਕਿਰਪਾ ਨਾਲ ਉਹ ਜਾਗਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਨ ਦੇ ਨਾਲ ਸਿਮਰਨ ਕਰਨ ਦੇ ਨਾਲ ਸੁੱਤੀ ਹੋਈ ਸੁਰਤ ਜਾਗਦੀ ਹੈ। ਉਹ ਫਿਰ ਦੁਨੀਆ ਦੀ ਤ੍ਰਿਸ਼ਨਾ ਵੱਲੋਂ, ਈਰਖਾ ਗੁੱਸੇ ਅਹੰਕਾਰ ਵੱਲੋਂ, ਵਿਸ਼ੇ ਵਿਕਾਰਾਂ ਵੱਲੋਂ ਉੱਪਰ ਉੱਠ ਕੇ ਅੰਤਰ ਆਤਮੇ ਤੁਰੀਆ ਪਦ ਵਿੱਚ ਪਹੁੰਚ ਕੇ ਆਤਮਿਕ ਰਸ ਤੇ ਆਨੰਦ ਮਾਣਦੇ ਹਨ। ਸੋ ਹੇ ਵਾਹਿਗੁਰੂ, ਤੇਰਾ ਸਰੂਪ ਜਿਹੜਾ ਹੈ, ਤੇਰਾ ਪ੍ਰਤਾਪ ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ, ਤੇ ਜਿਹੜੇ ਤੇਰੇ ਵਿੱਚ ਸੁਰਤ ਜੋੜਦੇ ਨੇ ਉਹ ਵੀ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਹਨ। ਪਰ ਭੁਗਤ ਪ੍ਰਭਾ ਹੈ, ਹੇ ਪ੍ਰਭੂ ਤੂੰ ਇੱਕ ਐਸਾ ਮਹਾਨ ਉੱਤਮ ਰਸ ਹੈ, ਸੁਜੁਗਤ ਸੁਧਾ ਹੈ, ਜਿਸ ਦਾ ਆਨੰਦ ਹਰੇਕ ਜੀਵ ਲੈ ਸਕਦਾ ਹੈ। ਤੂੰ ਸਾਰੇ ਜੀਵਾਂ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਤੇਰੇ ਆਤਮਿਕ ਰਸ ਨੂੰ ਸਾਰੇ ਜੀਵ ਮਾਣ ਸਕਦੇ ਹਨ, ਕਿਉਂਕਿ ਜੇਤੇ ਜੀ ਤੇਤੇ ਵਣਜਾਰੇ, ਕਿਉਂਕਿ ਆਤਮਿਕ ਰਸ ਨਾਮ ਰਸ ਹਰੇਕ ਮਨੁੱਖ ਦੇ ਅੰਦਰ ਪਿਆ ਹੈ। ਜਿਹੜਾ ਪ੍ਰਾਣੀ ਗੁਰੂ ਦੇ ਸ਼ਬਦ ਨਾਲ ਜੁੜੇਗਾ, ਗੁਰਮੁਖ ਬਣੇਗਾ, ਗੁਰੂ ਦੇ ਸਨਮੁਖ ਹੋਵੇਗਾ, ਉਹ ਗੁਰੂ ਦੀ ਕਿਰਪਾ ਨਾਲ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ, ਲੱਜ ਪਾ ਕੇ ਅੰਦਰੋਂ ਨਾਮ ਰਸ ਪੀਵੇਗਾ। ਇਹ ਬਖਸ਼ਿਸ਼ ਗੁਰੂ ਨੇ ਕਰਨੀ ਹੈ ਗੁਰੂ ਦੇ ਸਨਮੁਖ ਹੋਣ ਤੋਂ ਬਾਅਦ। ਪਰ ਹੈ ਹਰੇਕ ਮਨੁੱਖ ਦੇ ਅੰਦਰ ਹੀ, ਮੁਸਲਮਾਨ ਦੇ ਵੀ ਹੈ, ਸਿੱਖ ਦੇ ਵੀ ਹੈ, ਈਸਾਈ ਦੇ ਵੀ ਹੈ, ਜੈਨੀ ਦੇ ਵੀ ਹੈ, ਬੋਧੀ ਦੇ ਵੀ ਹੈ, ਪਾਰਸੀ ਦੇ ਵੀ ਹੈ, ਕਿਉਂਕਿ ਜਿੰਨੇ ਜੀਵ ਪੈਦਾ ਕੀਤੇ ਨੇ ਨਾਮ ਦਾ ਵਣਜ ਕਰਨ ਵਾਸਤੇ ਆਏ ਨੇ ਸੰਸਾਰ ਵਿੱਚ। ਜੇਤੇ ਜੀ ਤੇਤੇ ਵਣਜਾਰੇ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈ ਹੈ, ਜੈਸੀ ਨਿਭ ਹੈ ਨਾਲ। ਸੋ ਨਾਮ ਦਾ ਵਣਜ ਕਰਨ ਵਾਸਤੇ ਸੰਸਾਰ ਤੇ ਆਏ ਹਾਂ, ਜਿੰਨੇ ਜੀਵ ਨੇ ਸਾਰੇ ਨਾਮ ਜਪ ਕੇ ਆਤਮਿਕ ਰਸ ਲੈ ਸਕਦੇ ਨੇ, ਕਿਉਂਕਿ ਪਰਮੇਸ਼ਰ ਸਾਰਿਆਂ ਦਾ ਹੀ ਸਾਂਝਾ ਹੈ। ਆਪਣ ਬਾਪੈ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ, ਉਹ ਭਾਵਨਾ ਵਾਲਿਆਂ ਦਾ ਸਾਰਿਆਂ ਦਾ। ਇਸ ਕਰਕੇ ਇਹ ਵਾਹਿਗੁਰੂ ਤੂੰ ਐਸਾ ਮਹਾਰਸ ਹੈ, ਐਸਾ ਅੰਮ੍ਰਿਤ ਹੈ, ਮਹਾਨ ਉੱਤਮ ਅੰਮ੍ਰਿਤ ਹੈ ਜੋ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸੋ ਅੰਮ੍ਰਿਤ ਛਕ ਕੇ ਦੱਸੀ ਹੋਈ ਰਹਿਤ ਨੂੰ ਧਾਰਨ ਕਰਕੇ ਉਸ ਅੰਦਰਲੇ ਅੰਮ੍ਰਿਤ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ, 50% ਅਸੀਂ ਗੁਰਮਤ ਦੇ ਸਮਝ ਕੇ ਉਹਦੇ ਤੇ ਚੱਲਣਾ ਹੈ, ਅਗਲੀ 50% ਸਤਿਗੁਰੂ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕਰਨੀ ਹੈ। ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਾਪਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਹੇ ਪ੍ਰਭੂ, ਤੇਰਾ ਵਜੂਦ ਸਦਾ ਕਾਇਮ ਰਹਿਣ ਵਾਲਾ ਹੈ, ਤੇਰਾ ਕੋਈ ਸ਼ਰੀਕ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ, ਕੋਈ ਤੇਰੇ ਅੱਗੇ ਅੜ ਨਹੀਂ ਸਕਦਾ, ਸਮਸਤੋ ਪਰਾਜ ਹੈ। ਹੇ ਵਾਹਿਗੁਰੂ, ਸਦਾ ਸਰਬ ਸਾਜ ਹੈ ਤੇ ਸਦਾ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਸਭ ਨੂੰ ਸਮਸਤੋ ਪਰਾਜ ਸਾਰਿਆਂ ਨੂੰ ਜਿੱਤਣ ਵਾਲਾ ਹੈ। ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਹੇ ਪ੍ਰਭੂ, ਤੋਂ ਸਭ ਜੀਵਾਂ ਦੀ ਸਲਾਮਤੀ ਦਾ ਮੂਲ ਹੈ, ਤੇਰੇ ਕਰਕੇ ਸਾਰੇ ਜੀਵ ਜਿਉਂਦੇ ਨੇ, ਤੇਰੀ ਚੇਤਨਤਾ ਦੇ ਨਾਲ, ਤੇਰੀ ਬਖਸ਼ੀ ਹੋਈ ਜੋਤ ਦੇ ਨਾਲ। ਤੂੰ ਸਦਾ ਹੀ ਕਾਮਨਾ ਰਹਿਤ ਹੈ, ਤੈਨੂੰ ਕੋਈ ਕਾਮਨਾ ਨਹੀਂ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਤੇਰੀ ਹੱਤੀ ਐਸੀ ਕੋਈ ਜੀਵ ਤੇਰੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਤੇ ਜਿਹੜੇ ਤੇਰੇ ਰਾਹ ਤੇ ਚੱਲ ਪੈਂਦੇ ਨੇ, ਮੰਨੈ ਮਗਨ ਨਾ ਚੱਲੈ ਪੰਥ, ਉਹਨਾਂ ਦੇ ਰਾਹ ਵਿੱਚ ਵੀ ਕੋਈ ਰੁਕਾਵਟ ਨਹੀਂ ਪੈਂਦੀ ਜਿਹੜੇ ਤੇਰੇ ਰਾਹ ਤੇ ਤੁਰ ਪੈਂਦੇ ਨੇ। ਨਾ ਤੇਰੇ ਰਾਹ ਨੂੰ ਕੋਈ ਰੋਕ ਸਕਦਾ ਹੈ, ਨਾ ਰੱਬ ਦੇ ਭਗਤਾਂ ਦੇ ਰਾਹ ਨੂੰ ਕੋਈ ਰੋਕ ਸਕਦਾ ਹੈ। ਅਗਾਧ ਅਨੂਪ ਹੈ, ਤੇਰਾ ਥੋ ਪਤਾ ਨਹੀਂ, ਅਗਾਧ ਜਿਹਦਾ ਕੋਈ ਪਤਾ ਨਹੀਂ, ਅਥਾਹ ਅਨੂਪ, ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੇ ਨਾਲ ਉਪਮਾ ਨਹੀਂ ਹੋ ਸਕਦੀ। ਓਮ ਆਦ ਰੂਪ ਹੈ, ਅਨਾਦ ਸਰੂਪ ਹੈ, ਅੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ। ਹੇ ਪ੍ਰਭੂ, ਤੂੰ ਸਾਰੇ ਜਗਤ ਦੀ ਆਤਮਾ ਹੈ, ਓਮ ਪਰਮ ਬ੍ਰਹਮ ਸਾਰੇ ਜਗਤ ਦੀ ਆਤਮਾ, ਆਦ ਰੂਪ ਹੈ, ਆਦ ਰੂਪ ਸਾਰਿਆਂ ਦਾ, ਅਨਾਦ ਸਰੂਪ ਹੈ, ਤੇਰੀ ਹਸਤੀ ਦਾ ਆਰੰਭ ਲੱਭਿਆ ਨਹੀਂ ਜਾ ਸਕਦਾ। ਅਨੰਗੀ ਅਨਾਮੇ, ਤੇਰਾ ਕੋਈ ਖਾਸ ਅੰਗ ਨਹੀਂ, ਕੋਈ ਖਾਸ ਨਾਮ ਨਹੀਂ। ਤ੍ਰਿਭੰਗੀ ਤ੍ਰਿਕਾਮੇ, ਤੋਂ ਤਿੰਨਾਂ ਹੀ ਭਾਵਨਾ ਦਾ ਨਾਸ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਭਾਵਨਾ ਦੇ ਜੀਵਾਂ ਦੀ ਕਾਮਨਾ ਪੂਰੀ ਕਰਨ ਵਾਲਾ ਹੈ, ਤੈਨੂੰ ਕੋਈ ਕਾਮਨਾ ਨਹੀਂ। ਤ੍ਰਿਵਰਗ ਤ੍ਰਿਵਾਦੇ, ਅਗੰਜੇ ਅਗਾਧੇ, ਸਵੰਗ ਸਰਭਾਗੇ ਸਰਬਾਨ ਰਾਗੇ। ਹੇ ਪ੍ਰਭੂ, ਤੇਰੇ ਅੰਦਰ ਜਗ ਦੇ ਤਿੰਨੇ ਹੀ ਪਦਾਰਥ ਮੌਜੂਦ ਹਨ, ਧਰਮ ਅਰਥ ਕਾਮ ਤੇ ਮੋਕਸ਼। ਧਰਮ ਅਰਥ ਕਾਮ ਤੇ ਮੋਕਸ਼ ਚਾਰ ਪਦਾਰਥ ਨੇ, ਲੇਕਿਨ ਇੱਥੇ ਤਿੰਨ ਸੰਸਾਰ ਦੇ ਪਦਾਰਥਾਂ ਦਾ ਜ਼ਿਕਰ ਆਇਆ, ਧਰਮ ਅਰਥ ਤੇ ਕਾਮ, ਇਹ ਸੰਸਾਰੀ ਪਦਾਰਥ ਨੇ। ਪਾਤਸ਼ਾਹ ਕਹਿੰਦੇ ਤਿੰਨੇ ਤੇਰੇ ਵਿੱਚ, ਤ੍ਰਿਵਰਗ ਤ੍ਰਿਵਾਦੇ, ਅਗੰਜੇ ਅਗਾਧੇ, ਤੂੰ ਤਿੰਨਾਂ ਭਾਵਨਾ ਦੇ ਜੀਵਾਂ ਤੇ ਆਪਣਾ ਕੁੰਡਾ ਰੱਖਿਆ ਹੋਇਆ ਹੈ, ਤੂੰ ਅਜਿੱਤ ਹੈ, ਅਗੰਜੇ ਅਗਾਧੇ, ਅਥਾਹ ਹੈ, ਸੁਭੰਗ ਸਰਭਾਗੇ। ਹੇ ਪ੍ਰਭੂ, ਸਾਰੇ ਹੀ ਅੰਗ ਤੇਰੇ ਸੋਹਣੇ ਹਨ। ਸੋ ਸਰਬਾ ਅਨੁਰਾਗੇ, ਅਨੁਰਾਗ ਦਾ ਅਰਥ ਹੁੰਦਾ ਹੈ ਪਿਆਰ। ਸੋ ਸਰਬਾ ਸਾਰਿਆਂ ਨੂੰ, ਤੂੰ ਸਾਰੇ ਜੀਵਾਂ ਨੂੰ ਪਿਆਰ ਕਰ ਰਿਹਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਤ੍ਰਿਭੁਗਤ ਸਰੂਪ ਹੈ, ਛਿਜ ਹੈ, ਛੂਤ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ। ਇਹ ਪ੍ਰਭੂ, ਤੇਰੀ ਹਸਤੀ ਐਸੀ ਹੈ ਜਿਸ ਤੋਂ ਤਿੰਨਾਂ ਹੀ ਲੋਕਾਂ ਦੇ ਜੀਵ ਆਨੰਦ ਲੈਂਦੇ ਹਨ। ਅਛਿਜ ਹੈ, ਛੂਤ ਹੈ, ਤੇਰਾ ਵਜੂਦ ਕਦੇ ਪੁਰਾਣਾ ਨਹੀਂ ਹੁੰਦਾ, ਤੈਨੂੰ ਕੋਈ ਛੋਹ ਨਹੀਂ ਸਕਦਾ ਅਛੂਤ। ਕਿ ਨਰਕੰ ਪ੍ਰਣਾਸ ਹੈ, ਇਹ ਪ੍ਰਭੂ ਤੂੰ ਨਰਕਾਂ ਦਾ ਨਾਸ ਕਰਨ ਵਾਲਾ ਹੈ, ਭਾਵ ਤੇਰੀ ਬੰਦਗੀ ਕਰਨ ਵਾਲੇ ਜਿਹੜੇ ਨੇ ਨਰਕ ਵਿੱਚ ਨਹੀਂ ਪੈਂਦੇ, ਨਰਕਾਂ ਤੋਂ ਬਚ ਜਾਂਦੇ ਨੇ। ਪ੍ਰਿਥੀ ਉਲ ਪ੍ਰਵਾਸ ਹੈ, ਤੇ ਹੇ ਵਾਹਿਗੁਰੂ, ਤੂੰ ਧਰਤੀ ਉੱਤੇ ਆਪ ਹੀ ਜੀਵ ਰੂਪ ਮੁਸਾਫਰ ਹੈ, ਜੀਵਾਂ ਦੇ ਰੂਪ ਵਿੱਚ ਵੀ ਆਪ ਹੀ ਵਿਚਰਦੇ ਹੈ, ਪ੍ਰਵਾਸੀ, ਪ੍ਰਵਾਸ ਦਾ ਅਰਥ ਮੁਸਾਫਰ। ਸੋ ਨਰਕਾਂ ਤੋਂ ਬਚਾਉਣ ਵਾਲਾ ਵੀ ਤੂੰ ਹੈ, ਕਿਉਂਕਿ ਪੁਰਾਤਨ ਮਤਾਂ ਦੇ ਵਿੱਚ ਨਰਕ ਸਵਰਗ ਮੰਨੇ ਗਏ, ਭਿਸ਼ਟ ਮੰਨਿਆ ਗਿਆ, ਦੋਜ਼ਖ ਮੰਨਿਆ ਗਿਆ। ਮੁਸਲਮਾਨ ਮਤ ਦੇ ਵਿੱਚ ਭਿਸ਼ਟ ਕਹਿੰਦੇ ਨੇ ਸਵਰਗ ਨੂੰ, ਦੋਜ਼ਖ ਕਹਿੰਦੇ ਨੇ ਨਰਕ ਨੂੰ। ਸਨਾਤਨ ਮਤ ਦੇ ਵਿੱਚ ਸਵਰਗ ਤੇ ਨਰਕ ਮੰਨੇ ਗਏ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਮੰਨਿਆ ਗਿਆ ਕਿ 84 ਲੱਖ ਜੂਨਾਂ ਵਿੱਚ ਪੈ ਕੇ ਨਰਕ ਹੀ ਭੋਗਣਾ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਤਨੇ ਨਰਕ ਤੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਰਸਾ ਹੈ। 84 ਨਰਕ ਸਾਕਤ ਭੋਗਾਈਏ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪੌਂਦ ਈ ਸੁਣ ਸੁਣੀਐ, ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦੱਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਸੂਖਸ਼ਮ ਮੰਡਲਾਂ ਵਿੱਚ ਪਰਲੋਕ ਦਾ ਜ਼ਿਕਰ ਬਾਣੀ ਨੇ ਬਾਰ ਬਾਰ ਕੀਤਾ ਹੈ। ਬੁਰੇ ਕਰਮ ਕਰਨ ਵਾਲਿਆਂ ਨੂੰ ਨਰਕ ਭੋਗਣੇ ਪੈਂਦੇ ਹਨ। ਜਿਹੜੇ ਲੋਕ ਕਹਿੰਦੇ ਜੀ ਗੁਰਮਤਿ ਵਿੱਚ ਨਰਕ ਸਵਰਗ ਕੋਈ ਨਹੀਂ, ਗਲਤ ਅਰਥ ਕਰ ਰਹੇ ਨੇ। ਗੁਰੂ ਪਿਆਰ ਵਾਲਿਓ, ਬਾਣੀ ਨੂੰ ਧਿਆਨ ਨਾਲ ਪੜ੍ਹੋ, ਕਿਉਂਕਿ ਹਰ ਇੱਕ ਸ਼ਬਦ ਦੇ ਅਰਥ ਪ੍ਰਕਰਨ ਅਨੁਸਾਰ ਹੁੰਦੇ ਨੇ। ਨਰਕ ਸਵਰਗ ਕਿਹਦੇ ਵਾਸਤੇ ਨਹੀਂ, ਧਰਮਰਾਜ ਕਿਹਦੇ ਵਾਸਤੇ ਨਹੀਂ, ਚਿੱਤਰਗੁਪਤ ਕਿਸ ਵਾਸਤੇ ਨਹੀਂ, ਜਿਹੜੇ ਪ੍ਰਭੂ ਨਾਲ ਜੁੜ ਗਏ ਨੇ ਉਹਨਾਂ ਵਾਸਤੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਸੰਤਨ ਮੌਕਾ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗਾ ਜੋ ਫਾਤਿਓ ਸਗਲੋ ਲੇਖਾ। ਉਹਨਾਂ ਨੇ ਲੇਖਾ ਨਹੀਂ ਦੇਣਾ, ਬਾਕੀਆਂ ਨੂੰ ਤਾਂ ਨਰਕ ਭੋਗਣੇ ਪੈਣੇ ਨੇ। ਸੋ ਇਸ ਕਰਕੇ ਨਰਕ ਸਵਰਗ ਰੱਦ ਕਿਹਨੇ ਕੀਤੇ ਨੇ, ਇਹ ਸ਼ਬਦ ਨੂੰ ਧਿਆਨ ਨਾਲ ਪੜ੍ਹੋ। ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦਾ ਹੈ, ਹਮਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਕਬੀਰ ਸਾਹਿਬ ਕਹਿੰਦੇ ਨੇ ਕੀ ਨਰਕ ਤੇ ਕੀ ਸਵਰਗ ਹੈ, ਇਹ ਸੰਤਾਂ ਨੇ ਰੱਦ ਕਰ ਦਿੱਤੇ ਨੇ, ਕਿਉਂਕਿ ਉਹਨਾਂ ਦਾ ਇਸ ਪਾਸੇ ਨਾਲ ਸੰਬੰਧ ਨਹੀਂ ਰਹਿ ਗਿਆ। ਉਹ ਜਿਹੜੇ ਰੱਬ ਨਾਲ ਸਿੱਧੇ ਜੁੜ ਗਏ ਨੇ, ਪ੍ਰਭੂ ਨਾਲ ਸਿੱਧੇ ਜੁੜ ਗਏ, ਪ੍ਰਭੂ ਚ ਲੀਨ ਹੋ ਗਏ, ਉਹਨਾਂ ਦਾ ਲੇਖਾ, ਕਿਉਂਕਿ ਜਿਹਨੂੰ ਪਰਮਾਤਮਾ ਆਪਣੇ ਨਾਲ ਜੋੜ ਲਵੇ ਫਿਰ ਉਹਦਾ ਲੇਖਾ ਜਿਹੜਾ ਹੈ ਖਤਮ ਹੋ ਜਾਂਦਾ ਹੈ, ਉਹਨੂੰ ਲੇਖਾ ਦੇਣ ਦੀ ਜ਼ਰੂਰਤ ਬਾਕੀ ਨਹੀਂ ਰਹਿ ਜਾਂਦੀ। ਜਿਹਨਾਂ ਨੂੰ ਪਰਮਾਤਮਾ ਆਪਣੇ ਕਰ ਲੈਂਦਾ ਹੈ, ਆਪਣੇ ਬਣਾ ਲਵੇ, ਉਹਨਾਂ ਨੂੰ ਲੇਖਾ ਦੇਣ ਦੀ ਲੋੜ ਨਹੀਂ, ਉਹਨਾਂ ਦਾ ਨਰਕ ਸਵਰਗ ਨਾਲ ਕੋਈ ਵਾਸਤਾ ਨਹੀਂ। ਇਹ ਸੰਤਾਂ ਨੇ ਰੱਦ ਕੀਤੇ ਨੇ, ਪਰ ਦੁਨੀਆਦਾਰ ਨੂੰ, ਮਨਮੁਖ ਪੁਰਸ਼ ਨੂੰ, ਮੰਦ ਕਰਮੀ ਨੂੰ ਇਹਨਾਂ ਹਾਲਾਤਾਂ ਵਿੱਚੋਂ ਲੰਘਣਾ ਪੈਣਾ ਹੈ। ਉਹਦੇ ਵਾਸਤੇ ਨਰਕ ਸਵਰਗ ਹੈ, ਉਹਨੂੰ ਭੋਗਣੇ ਪੈਣੇ ਨੇ। ਸਤਿਗੁਰੂ ਜੀ ਕਹਿੰਦੇ ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪਤੇ, ਪੂਰਬਲੇ ਜਨਮਾਂ ਦੇ ਪੁੰਨ ਕਰਮਾਂ ਕਰਕੇ ਧਰਤੀ ਦੇ ਰਾਜੇ ਬਣਦੇ ਹਨ। ਸਹਿਸ ਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਫੈਸਲਾ, ਵਿਪਰੀਤ ਬੁੱਧਿਅੰ ਮਾਇਆ ਦੇ ਅਧੀਨ, ਮਦ ਦੇ ਅਧੀਨ, ਕਿਉਂਕਿ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨ ਸਰਹਿ ਦੀਵਾਨਾ, ਮਾਇਆ ਮਦ ਦੇ ਅਧੀਨ ਬੁੱਧੀ ਫਿੱਟ ਜਾਂਦੀ ਹੈ, ਤੇ ਫਿਰ ਉਹਦੇ ਨਾਲ ਇਹ ਰਾਜੇ ਲੋਕ ਜਿਹੜੇ ਨੇ ਪਾਪ ਕਮਾਉਂਦੇ ਨੇ, ਆਪਣੀ ਪ੍ਰਜਾ ਨੂੰ ਪਿਆਰ ਕਰਨ ਦੀ ਬਜਾਏ, ਰੱਬ ਵੱਲੋਂ ਦਿੱਤੀ ਹੋਈ ਸੇਵਾ ਨਿਭਾਉਣ ਦੀ ਬਜਾਏ ਇਹ ਹੰਕਾਰ ਦੇ ਵਸ ਪ੍ਰਜਾ ਉੱਪਰ ਹੀ ਜ਼ੁਲਮ ਕਰਦੇ ਨੇ। ਨਾਨਕ ਚਿਰੰਕਾਲ ਦੁੱਖ ਭੋਗਤੇ, ਫਿਰ ਲੰਮਾ ਸਮਾਂ ਅੱਗੇ ਜਾ ਕੇ ਨਰਕ ਭੋਗਦੇ ਨੇ, ਤਪੋ ਰਾਜ ਰਾਜੋ ਨਰਕ। ਸੋ ਗੁਰੂ ਪਿਆਰ ਵਾਲਿਓ, ਧਰਮ ਦੇ ਅਰਥ ਧਰਮ ਦੇ ਵਿੱਚ ਰਹਿ ਕੇ ਆਉਣਗੇ, ਇਹਨੂੰ ਵਿਗਿਆਨਕ ਕਸਵੱਟੀ ਦੇ ਉੱਤੇ ਅਰਥ ਕਰਨ ਦਾ ਯਤਨ ਨਾ ਕਰਨਾ, ਭੁਲੇਖਾ ਖਾ ਜਾਵਾਂਗੇ, ਅਸੀਂ ਮੂਲ ਤੋਂ ਉਖੜ ਜਾਵਾਂਗੇ, ਕਿਉਂਕਿ ਇਹਦੇ ਅਰਥ ਹੋਣਗੇ ਜੇ ਅਸੀਂ ਆਤਮਿਕ ਤਲ ਨਾਲ ਜੁੜੇ ਹੋਵਾਂਗੇ ਗੁਰੂ ਦੀ ਕਿਰਪਾ ਨਾਲ। ਸੋ ਇਸ ਲਈ ਗੁਰਬਾਣੀ ਕਹਿ ਰਹੀ ਹੈ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹ ਲਵੋ, ਚਾਰ ਪਾਮ ਦੋਇ ਸਿੰਘ ਗੌਂਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈੜਤ ਠੇਂਗਾ ਪਰ ਹੈ ਤਬਕਤ ਮੋਂਦ ਲੁਕਈ ਹੈ। ਹਰ ਬਿਨ ਬੈੜ ਬਿਰਾਨੇ ਹੋਈ ਹੈ, ਫਾਟੇ ਨਾਕਨ ਟੁੱਟੇ ਕਾਦਨ ਕੋਦੋ ਕੋ ਪੁਸਖਈ ਹੈ ਰਹਾਓ। ਕਹਿੰਦੇ ਪ੍ਰਭੂ ਦਾ ਸਿਮਰਨ ਛੱਡ ਕੇ ਨਾ ਬਲਦ ਆਦਿਕ ਪਸ਼ੂ ਦੀ ਜੂਣ ਵਿੱਚ ਪਈਦਾ ਤੇ ਪਰਾਏ ਅਧੀਨ ਹੋ ਜਾਈਦਾ ਹੈ। ਨੱਕ ਵਿੰਨਿਆ ਜਾਂਦਾ ਹੈ, ਫਟ ਜਾਂਦਾ ਹੈ ਨੱਥ ਦੇ ਨਾਲ, ਤੇ ਮੋਢਾ ਪੰਜਾਲੀ ਨਾਲ ਕੰਨਾਂ ਟੁੱਟ ਜਾਂਦਾ ਹੈ, ਤੇ ਕੋਧਰੇ ਦਾ ਭੋ ਖਾਣਾ ਪੈਂਦਾ ਹੈ। ਚਾਰ ਪੈਰ ਦੋ ਸਿੰਘ ਤੇ ਮੂੰਹ ਤੋਂ ਗੂੰਗਾ, ਤਦੋਂ ਫਿਰ ਕਿਸ ਤਰ੍ਹਾਂ ਉਹਦੇ ਗੁਣ ਗਾਵੇਂਗਾ। ਹੁਣ ਤਾਂ ਨਾਮ ਨਹੀਂ ਨਾ ਜਪਦਾ, ਫਿਰ ਕਿਵੇਂ ਜਪੇਗਾ। ਉੱਠਦਿਆਂ ਬਹਿੰਦਿਆਂ ਸਿਰ 'ਚ ਸੋਟੀਆਂ ਪੈਣੀਆਂ, ਆਪਾਂ ਦੇਖਦੇ ਹਾਂ ਪਸ਼ੂ ਨੂੰ ਜਦੋਂ ਮਾਲਕ ਬੈਠੇ ਨੂੰ ਉਠਾਉਣਾ ਤਾਂ ਵੀ ਸੋਟੀ ਮਾਰਦਾ ਹੈ, ਉੱਠਦੇ ਨੂੰ ਇੱਕਣਾ ਤਾਂ ਵੀ ਸੋਟੀ ਮਾਰ ਕੇ, ਫਿਰ ਸਿਰ ਕਿੱਥੇ ਲੁਕਾਏਗਾ। ਸਾਰੋ ਦਿਨ ਦੌਲਤ ਬਣ ਪਈ ਆ, ਅੱਜ ਹੁਣ ਪੇਟ ਅਗਈ ਹੈ, ਸਾਰਾ ਦਿਨ ਵਗਦਾ ਰਹੇਗਾ ਕੋਹਲੂ ਦੇ ਉੱਤੇ ਭਾਰ ਖਿੱਚੇਗਾ। ਕਿਉਂਕਿ ਕਈ ਜਨਮ ਹੈਵਰ ਬ੍ਰਿਖ ਜੋਇਓ, ਗੁਰੂ ਅਰਜਨ ਦੇਵ ਜੀ ਕਹਿੰਦੇ ਕਈ ਜਨਮ ਘੋੜੇ ਤੇ ਬਲਦ ਦੀਆਂ ਜੂੰਡੀਆਂ ਪੈ ਕੇ ਭਾਰ ਖਿੱਚਿਆ, ਨਾ ਨਾਮ ਜਪਿਆ ਤੇ ਅੱਗੇ ਫਿਰ ਖਿੱਚਣਾ ਪੈਣਾ ਹੈ। ਪੇਟ ਭਰੇਗਾ ਨਹੀਂ, ਭੁੱਖਾ ਤਾਂ ਭੁੱਖਿਆ ਭੁੱਖਾ ਰਹੇਗਾ, ਕਿਉਂਕਿ ਪਸ਼ੂ ਦੀ ਜੂਨ ਆਪਾਂ ਦੇਖਦੇ ਹਾਂ। ਕਹਿੰਦੇ ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਅਪਣੋ ਪਈ ਹੈ। ਹੁਣ ਇਸ ਵੇਲੇ ਤੋਂ ਭਗਤ ਜਨਾਂ ਦਾ ਬਚਨ ਮੰਨਦਾ ਨਹੀਂ, ਹੁਣ ਰੱਬ ਦੇ ਪਿਆਰੇ ਜੋ ਤੈਨੂੰ ਕਹਿੰਦੇ ਨੇ ਮੰਨਣ ਵਾਸਤੇ ਤਿਆਰ ਨਹੀਂ। ਤੂੰ ਕਹਿੰਦਾ ਕੋਈ ਗੱਲ ਨਹੀਂ, ਅੱਗਾ ਕਿਹਨੇ ਦੇਖਿਆ, ਖਾਓ ਪੀਓ ਕਰੋ ਆਨੰਦ, ਇਹ ਜੱਗ ਮਿੱਠਾ ਤੇ ਅਗਲਾ ਕਿਨ ਡਿੱਠਾ। ਪਰ ਯਾਦ ਰੱਖ ਇਹ ਸਮਾਂ ਆਉਣਾ ਤੇਰੇ ਤੇ ਆਵੇਗਾ, ਫਿਰ ਪਛਤਾਵੇਗਾ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਬਤ ਅੰਧ। ਦੁੱਖ ਸੁੱਖ ਕਰਤ ਮਹਾਂ ਭਰਮ ਬੂਡੋ, ਅਣਕ ਜੋਨ ਭਰਮਈ ਹੈ। ਰਤਨ ਜਨਮ ਖੋਇਓ ਪ੍ਰਭ ਬਿਸਰਿਓ, ਇਹੋ ਅਵਸਰ ਕਤ ਪਈ ਹੈ। ਭਰਮਤ ਫਿਰਤ ਤੇਲਕ ਕੇ ਕੱਪ ਜਿਉਂ, ਗਤ ਬਿਨ ਰਹਿਣ ਬਿਹਾਈ ਹੈ। ਕਹਿਤ ਕਬੀਰ ਰਾਮ ਨਾਮ ਬਿਨ, ਮੂੜ ਧੁਨੇ ਪਛਤਾਈ ਹੈ। ਕਹਿੰਦੇ ਕਬੀਰ ਜੀ ਪ੍ਰਭੂ ਦਾ ਨਾਮ ਭੁਲਾ ਕੇ ਆਖਰ ਸਿਰ ਮਾਰ ਮਾਰ ਕੇ ਪਛਤਾਵੇਂਗਾ। ਸੋ ਗੁਰੂ ਰੂਪ ਖਾਲਸਾ ਜੀ ਇਹ ਬਚਨ ਸਪਸ਼ਟ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ। ਫਿਰ ਪੜ੍ਹ ਲਵੋ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵਰਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੋ ਫਿਰ ਜਨਮ ਹੈ, ਨਾਨਕ ਹਰ ਪਾਏ। ਮਨ ਮੁੱਖਾਂ ਨੋ ਫਿਰ ਜਨਮ ਹੈ, ਫਿਰ ਜਨਮ ਭੋਗਣੇ ਪੈਣਗੇ। ਸੋ ਇਹ ਸਮਾਂ ਮਿਲਿਆ ਏ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪ੍ਰਭੂ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ, ਇਹ ਮਾਨਸ ਜਨਮ ਦੀ ਸਫਲਤਾ ਬਖਸ਼ਿਸ਼ ਕਰਨ। ਇਹ ਜਨਮ ਅਸੀਂ ਗੁਰੂ ਦੀ ਬਾਣੀ, ਪ੍ਰਭੂ ਦੇ ਨਾਮ, ਭਜਨ ਸਿਮਰਨ ਸੇਵਾ ਨਾਲ ਜੁੜ ਕੇ ਸਫਲ ਕਰ ਸਕੀਏ। ਤੋ 16 ਨੰਬਰ ਭਾਗ ਦੇ ਅੰਦਰ ਇੰਨੀ ਵਿਚਾਰ ਹੀ ਪ੍ਰਵਾਨ ਕਰਨੀ ਜੀ। ਵਿਚਾਰਾਂ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਤ ਛੋਟੀ ਹੈ। ਗੁਰੂ ਕੀ ਸੰਗਤ ਤੇ ਸਮਰੱਥ ਗੁਰੂ ਬਖਸ਼ਿੰਦ ਹੈ, ਭੁੱਲਾਂ ਨਾ ਚਿਤਾਰਨੀਆਂ। ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।